हर संता नो होर थाओ नाही हर माण निमाणे। हजूर कहिंदे जिहड़े वाहिगुरु दे संतां नूं उस अकाल पुरख वाहिगुरु परमेश्वर तो बिना होर कोई दूसरा मुकाम कोई दूसरा टिकाणा ही नहीं है। किसी ही कोई कोए मंज निमाणी एक तों क्यों ना ब्रीजै रोए जान लग चित ना आवी। जिवें कलगीधर पातशाह ने लिखिया है पाए गए जब ते तुमरे तब ते को आंख तरे नहीं आनियो। वाहिगुरु दे संतां नूं होर कोई थां टिकाणा नहीं है। हर माण ने माणे उस वाहिगुरु परमेश्वर नूं ही निमाणिया दा माण समझदे हन। जन नानक नाम दी बाण है हर तान सताने। धन गुरु रामदास महाराज सच्चे पातशाह फरमाउंदे ने भाई उन्हां गुरमुखां नूं नाम दा ही दीबाण आसरा हुंदा है ते हर तान सताने उह सताने वाहिगुरु दे बल करके ही सताने तकड़े हुंदे ने। उस वाहिगुरु दे तान बल करके ਉਹ ਆਪਣੇ ਆਪ ਨੂੰ ਬਹੁਤ ਤਕੜੇ ਬਲਵਾਨ ਸੂਰਮੇ ਸਮਝਦੇ ਨੇ। ਹੁੰਦਾ ਤਾਣ ਵਾਹਿਗੁਰੂ ਦਾ ਹੀ ਹੈ। ਉਸ ਵਾਹਿਗੁਰੂ ਦੇ ਬਲ ਕਰਕੇ ਉਹ ਆਪਣੇ ਆਪ ਨੂੰ ਵੀ ਬੜੇ ਬਲਵਾਨ ਸਮਝਦੇ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਲੋ ਹੁਣ ਅੱਗੇ ਅੰਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਗੁਰ ਅਸਥਾਨਾਂ ਦੀ ਮਹਿਮਾ ਉਚਾਰਨ ਕਰਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਜਿੱਥੇ ਜਾ ਕੇ ਮੇਰਾ ਸਤਿਗੁਰੂ ਬੈਠਦਾ ਹੈ ਸੋ ਥਾਨ ਸੁਹਾਵਾ ਰਾਮ ਰਾਜੇ। ਰਾਮ ਰਾਜੇ ਹੇ ਭਾਈ ਉਹ ਅਸਥਾਨ ਬਹੁਤ ਸੁਹਾਵਣਾ ਬਣ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਨ ਸੋਆ। ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਪਿਆਰੇ ਚਰਨ ਪਵਿੱਤਰ ਚਰਨ ਰੱਖ ਦਿੱਤੇ ਔਰ ਉਹੀ ਗੁਰਸਿੱਖਾਂ ਦੇ ਲਈ ਪੂਜਨ ਯੋਗ ਅਸਥਾਨ ਬਣ ਗਿਆ। ਜਿਵੇਂ ਬੇਅੰਤ ਐਸੇ ਅਸਥਾਨ ਨੇ ਜਿੱਥੇ ਸਤਿਗੁਰੂ ਨੇ ਚਰਨ ਪਾਏ ਔਰ ਸਾਡੇ ਲਈ ਉਹ ਤੀਰਥ ਅਸਥਾਨ ਬਣੇ ਹੋਏ ਹਨ। ਜਿੱਥੇ ਵੀ ਮੇਰਾ ਸਤਿਗੁਰੂ ਜਾ ਕੇ ਬਹਿੰਦਾ ਸਾ ਤਰਤ ਪਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਸੇ ਜੰਤ ਪਏ ਹਰਿਆਵਲੇ। ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਆ ਕੇ ਪਾਏ ਸਤਿਗੁਰੂ ਬੈਠ ਜਾਂਦੇ ਨੇ ਉਹ ਅਸਥਾਨ ਬੜਾ ਸੁਹਾਵਣਾ ਬਣ ਜਾਂਦਾ ਹੈ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਹਜ਼ੂਰ ਕਹਿੰਦੇ ਭਾਈ ਗੁਰਸਿੱਖਾਂ ਨੇ ਉਹ ਅਸਥਾਨ ਭਾਲ ਲਿਆ ਹੈ ਜਿੱਥੇ ਸਤਿਗੁਰੂ ਨੇ ਚਰਨ ਪਾਏ। ਕਿਉਂਕਿ ਕਈ ਅਸਥਾਨ ਐਸੇ ਨੇ ਜਿਹੜੇ ਪਹਿਲਾਂ ਗੁਪਤ ਸਨ ਅਤੇ ਸਮਾਂ ਪਾ ਕੇ ਹੌਲੀ ਹੌਲੀ ਉਹ ਪ੍ਰਗਟ ਹੋਏ। ਜਿਵੇਂ ਪੰਜਾਬ ਦੀ ਧਰਤੀ ਉੱਤੇ ਕਈ ਐਸੇ ਗੁਪਤ ਅਸਥਾਨ ਵੀ ਸਨ ਜਿਵੇਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣੇ ਨੇੜੇ ਅਸਥਾਨ ਹੈ। ਪਹਿਲਾਂ ਗੁਪਤੀ ਸੀ ਆ ਥੋੜ੍ਹਾ ਸਮਾਂ ਹੋਇਆ ਉਹ ਪ੍ਰਗਟ ਹੋਇਆ। ਇਸੇ ਤਰ੍ਹਾਂ ਉਹਦੇ ਨੇੜੇ ਗੁਰਦੁਆਰਾ ਫਲਾਈ ਸਾਹਿਬ ਹੈ। ਉੱਥੇ ਵੀ ਕਲਗੀਧਰ ਪਾਤਸ਼ਾਹ ਨੇ ਫਲਾਈ ਦੇ ਦਰਖਤ ਨਾਲ ਘੋੜਾ ਬੰਨਿਆ ਸੀ ਔਰ ਉਹ ਅਸਥਾਨ ਵੀ ਬਾਅਦ ਵਿੱਚ ਹੀ ਪ੍ਰਗਟ ਹੋਇਆ। ਬੇਅੰਤ ਐਸੇ ਹੋਰ ਵੀ ਅਸਥਾਨ ਨੇ ਇਤਿਹਾਸਕ ਅਸਥਾਨ ਜਿਹੜੇ ਸਮਾਂ ਪਾ ਕੇ ਪਿੱਛੋਂ ਪ੍ਰਗਟ ਹੁੰਦੇ ਹਨ। ਲੋ ਹਜ਼ੂਰ ਕਹਿੰਦੇ ਨੇ ਗੁਰਸਿੱਖੀ ਸੋ ਥਾਨ ਭਾਲਿਆ ਵੀ ਜਿਹੜੇ ਗੁਰੂ ਦੇ ਸਿੱਖ ਨੇ ਔਰ ਉਹਨਾਂ ਨੇ ਉਹ ਅਸਥਾਨ ਨੂੰ ਭਾਲਿਆ। ਲੈ ਤੂਰ ਮੁਖ ਲਾਵਾ ਅਤੇ ਉਸ ਅਸਥਾਨ ਦੀ ਧੂੜੀ ਨੂੰ ਲੈ ਕੇ ਉਹਨਾਂ ਨੇ ਮੁੱਖ ਮੱਥੇ 'ਤੇ ਲਾਇਆ ਅਤੇ ਆਪਣੇ ਧੰਨ ਭਾਗ ਸਮਝੇ। ਇਸੇ ਤਰ੍ਹਾਂ ਹੁਣ ਜਿਵੇਂ ਸ਼੍ਰੀ ਹੇਮਕੁੰਟ ਸਾਹਿਬ ਅਸਥਾਨ ਹੈ ਇਹ ਕਲਗੀਧਰ ਪਾਤਸ਼ਾਹ ਦਾ ਤਪ ਅਸਥਾਨ ਹੈ ਜਿੱਥੇ ਬਾਰੇ ਸਤਿਗੁਰੂ ਮਹਾਰਾਜ ਨੇ ਸਪਸ਼ਟ ਸੰਕੇਤ ਦਿੱਤੇ ਨੇ ਆਪਣੀ ਬਾਣੀ ਦੇ ਵਿੱਚ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ ਪੰਡ ਰਾਜ ਜੋ ਕਮਾਵਾ। ਔਰ ਉਹ ਸਾਰੀਆਂ ਨਿਸ਼ਾਨੀਆਂ ਗੁਰੂ ਮਹਾਰਾਜ ਨੇ ਲਿਖੀਆਂ ਨੇ ਅਤੇ ਉਹ ਗੁਰਸਿੱਖਾਂ ਨੇ ਪਾਈ ਉਹ ਅਸਥਾਨ ਭਾਲ ਲਿਆ ਹੈ। ਹੋਰ ਵੀ ਕਈ ਅਸਥਾਨ ਨੇ ਜਿਹੜੇ ਗੁਰਸਿੱਖਾਂ ਨੇ ਭਾਲੇ ਨੇ। ਹਜ਼ੂਰ ਕਹਿੰਦੇ ਨੇ ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠਦਾ ਔਰ ਉਹ ਕਿਸੇ ਨਾ ਕਿਸੇ ਬਹਾਨੇ ਉਹ ਅਸਥਾਨ ਪ੍ਰਗਟ ਹੁੰਦੇ ਨੇ। ਗੁਰਸਿੱਖਾਂ ਨੇ ਉਹ ਅਸਥਾਨ ਨੂੰ ਭਾਲ ਲਿਆ ਅਤੇ ਉਸ ਦੀ ਧੂੜੀ ਨੂੰ ਲੈ ਕੇ ਮੁੱਖ ਮਸਤਕ 'ਤੇ ਲਾਇਆ। ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਤੇ ਆਵਾ। ਉਹਨਾਂ ਗੁਰਸਿੱਖਾਂ ਦੀ ਕੀਤੀ ਕਾਲ ਕਮਾਈ ਥਾਂ ਪੈ ਗਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ। ਭਾਵ ਨਾਮ ਜਪਣ ਵਾਲਿਆਂ ਦੀ ਘਾਲਣਾ ਥਾਂ ਪੈਂਦੀ ਹੈ ਅਤੇ ਜਿਹੜੇ ਨਾਮ ਨਹੀਂ ਜਪਦੇ ਤੇ ਉਹਨਾਂ ਦੀ ਕੀਤੀ ਕਾਲ ਕਮਾਈ ਥਾਂ ਨਹੀਂ ਪੈ ਸਕਦੀ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਸੱਚੇ ਸਤਿਗੁਰੂ ਨੂੰ ਪੂਜਿਆ ਹੈ ਤਿੰਨ ਹਰ ਪੂਜ ਕਰਾਵਾ, ਫਿਰ ਉਹਨਾਂ ਦੀ ਪੂਜਾ ਭਾਈ ਵਾਹਿਗੁਰੂ ਪਰਮੇਸ਼ਰ ਕਰਾਉਂਦਾ ਹੈ। ਭਾਵ ਜਿੰਨਾ ਕੋਈ ਸਤਿਗੁਰੂ ਦਾ ਸਤਿਕਾਰ ਕਰੇ ਵੀ ਉਨਾ ਹੀ ਸੰਗਤਾਂ ਉਹਦਾ ਸਤਿਕਾਰ ਕਰਦੀਆਂ ਨੇ। ਇਹ ਗੱਲ ਬੜੀ ਸਪਸ਼ਟ ਹੈ। ਦੱਸਦੇ ਨੇ ਇੱਕ ਵਾਰੀ ਭਾਈ ਮਰਦਾਨੇ ਦੇ ਮਨ ਦੇ ਵਿੱਚ ਖਿਆਲ ਹੋਇਆ ਵੀ ਜਿੱਥੇ ਵੀ ਮੈਂ ਗੁਰੂ ਮਹਾਰਾਜ ਦੇ ਨਾਲ ਜਾਂਦਾ ਹਾਂ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਨਮਾਨ ਹੁੰਦਾ ਹੈ ਔਰ ਇਹਨਾਂ ਦੀ ਯਾਦਗਾਰ ਸਥਾਪਿਤ ਹੁੰਦੀ ਹੈ, ਗੁਰੂ ਕਾ ਸਥਾਨ ਧਰਮਸ਼ਾਲਾ ਬਣ ਜਾਂਦੀ ਹੈ ਅਤੇ ਮੈਂ ਇਹਨਾਂ ਦੇ ਨਾਲ ਰਹਿੰਦਾ ਹਾਂ, ਕੀਰਤਨ ਦੀ ਸੇਵਾ ਵੀ ਕਰਦਾ ਹਾਂ, ਹਰ ਥਾਂ ਇਹਨਾਂ ਦੀ ਪੂਜਾ ਹੁੰਦੀ ਪਰ ਮੇਰੀ ਪੂਜਾ ਨਹੀਂ ਹੁੰਦੀ। ਮਨ ਦੇ ਵਿੱਚ ਫੁਰਨਾ ਹੋ ਗਿਆ ਬਈ ਮੇਰੀ ਵੀ ਪੂਜਾ ਹੋਣੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਰ ਅੰਤਰਜਾਮੀ ਸਭ ਵਿੱਚ ਜਾਣੈ ਤਾਂ ਕਿਸ ਪੈ ਆਖ ਸੁਣਾਈਐ। ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ ਕੀ ਤੇਰੇ ਮਨ ਦੇ ਵਿੱਚ ਖਿਆਲ ਆ ਗਿਆ? ਅੱਛਾ ਕੋਈ ਗੱਲ ਨਹੀਂ, ਜੇ ਤੇਰੇ ਮਨ ਦੇ ਵਿੱਚ ਪੂਜਾ ਕਰਾਉਣ ਦਾ ਖਿਆਲ ਆ ਹੀ ਗਿਆ ਹੈ, ਚੱਲ ਅੱਗੇ ਨੇੜੇ ਸ਼ਹਿਰ ਆ ਰਿਹਾ ਹੈ ਅਤੇ ਉੱਥੇ ਤੇਰੀ ਵੀ ਪੂਜਾ ਕਰਵਾ ਦੇਵਾਂਗੇ। ਭਾਈ ਮਰਦਾਨਾ ਕਹਿਣ ਲੱਗਾ, ਚਲੋ ਮਹਾਰਾਜ, ਇਹ ਤੇ ਮਨ ਦਾ ਸੁਭਾਵ ਹੈ, ਐਵੇਂ ਮਨ ਦੇ ਵਿੱਚ ਚੰਗੇ ਮਾੜੇ ਖਿਆਲ ਆਉਂਦੇ ਰਹਿੰਦੇ ਨੇ। ਪਰ ਸਤਿਗੁਰੂ ਨੇ ਸੋਚਿਆ ਵੀ ਇਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਹੈ, ਇਹ ਹੁਣ ਪੂਰਾ ਹੋਣਾ ਹੀ ਚਾਹੀਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਕਿਸੇ ਨਗਰ ਦੇ ਨੇੜੇ ਚਲੇ ਗਏ। ਆਪ ਤੇ ਸਤਿਗੁਰੂ ਦਾ ਜਿਵੇਂ ਅਸੂਲ ਸੀ, ਨਗਰ ਤੋਂ ਬਾਹਰ ਕਿਸੇ ਥਾਂ ਬਿਰਛ ਦੇ ਹੇਠਾਂ ਆਸਣ ਲਾ ਕੇ ਬੈਠ ਗਏ ਤੇ ਭਾਈ ਮਰਦਾਨੇ ਨੂੰ ਸਤਿਗੁਰੂ ਮਹਾਰਾਜ ਨੇ ਭੇਜਿਆ ਵੀ ਤੂੰ ਜਾ ਇਸ ਨਗਰ ਦੇ ਵਿੱਚ ਅੰਨ ਪਾਣੀ ਛਕਿਆ। ਤੇ ਭਾਈ ਮਰਦਾਨਾ ਅੰਨ ਪਾਣੀ ਛਕਣ ਵਾਸਤੇ ਗਿਆ ਤੇ ਭਾਈ ਮਰਦਾਨੇ ਦਾ ਪ੍ਰਭਾਵ ਦੇਖ ਕੇ, ਸਾਧੂਆਂ ਵਾਲਾ ਲਿਬਾਸ ਦੇਖ ਕੇ ਲੋਕਾਂ ਦੇ ਮਨ ਦੇ ਵਿੱਚ ਆਪਣੇ ਆਪ ਹੀ ਭਾਵਨਾ ਪੈਦਾ ਹੋ ਗਈ। ਇਹ ਗੁਰੂ ਦਾ ਕੌਤਕ ਸੀ ਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਇੱਕ ਬੜੇ ਉੱਚੇ ਅਸਥਾਨ ਤੇ ਥੜੇ ਤੇ ਬਿਠਾਇਆ ਪਲੰਗ ਦੇ ਉੱਤੇ ਤੇ ਸਾਰੇ ਨਗਰ ਨਿਵਾਸੀ ਉਹਦੇ ਕੋਲ ਆ ਕੇ ਉਹਦੀ ਪੂਜਾ ਕਰਨ ਲੱਗੇ। ਕਿਸੇ ਨੇ ਮਾਇਆ ਭੇਟ ਕੀਤੀ, ਕਿਸੇ ਨੇ ਬਸਤਰ ਭੇਟਾ ਕੀਤੇ, ਕਿਸੇ ਨੇ ਫਲ ਲਿਆਂਦੇ, ਕਿਸੇ ਨੇ ਫੁੱਲ ਲਿਆਂਦੇ। ਗੱਲ ਕੀ, ਚੀਜ਼ਾਂ ਵਸਤਾਂ ਦੇ ਬਹੁਤ ਵੱਡੇ ਵੱਡੇ ਢੇਰ ਲੱਗ ਗਏ, ਅੰਬਾਰ ਲੱਗ ਗਏ। ਭਾਈ ਮਰਦਾਨਾ ਬੜਾ ਖੁਸ਼ ਹੈ ਵੀ ਅੱਜ ਤੇ ਬੜੀ ਪੂਜਾ ਹੋਈ, ਬੜਾ ਆਨੰਦ ਬਣਿਆ। ਤੇ ਜਦੋਂ ਸ਼ਾਮ ਦਾ ਵਕਤ ਹੋਇਆ, ਭਾਈ ਮਰਦਾਨੇ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਨੂੰ ਤੇ ਬੜਾ ਸਮਾਂ ਹੋ ਗਿਆ ਗੁਰੂ ਮਹਾਰਾਜ ਦੇ ਕੋਲੋਂ ਆਇਆ ਨੂੰ, ਤੇ ਹੁਣ ਤੇ ਰਹਿਰਾ ਸਾਹਿਬ ਜੀ ਦਾ ਸੋਦਰ ਦੀ ਚੌਂਕੀ ਦਾ ਵਕਤ ਵੀ ਹੋ ਗਿਆ, ਮੈਨੂੰ ਜਾਣਾ ਚਾਹੀਦਾ। ਭਾਈ ਮਰਦਾਨਾ ਉੱਥੇ ਪਿੰਡ ਵਾਲਿਆਂ ਤੋਂ ਆਗਿਆ ਲੈ ਕੇ ਤੁਰਨ ਲੱਗਿਆ। ਉਹ ਕਹਿਣ ਲੱਗੇ, ਕਹਿੰਦੇ ਮਹਾਰਾਜ, ਆ ਜੋ ਤੁਹਾਡੀ ਭੇਟਾ ਪੂਜਾ ਹੈ, ਮਾਇਆ ਹੈ, ਹੋਰ ਪਦਾਰਥ ਨੇ, ਇਹਨਾਂ ਦਾ ਕੀ ਕਰੀਏ? ਤੇ ਭਾਈ ਮਰਦਾਨਾ ਕਹਿਣ ਲੱਗਾ, ਇਹਨੂੰ ਆਪਣੇ ਸਿਰ ਤੇ ਚੁੱਕ ਲਓ ਤੇ ਮੇਰੇ ਨਾਲ ਆਓ ਤੇ ਆਪਾਂ ਸਤਿਗੁਰੂ ਦੇ ਕੋਲ ਚੱਲਦੇ ਹਾਂ, ਜਿਵੇਂ ਉਹ ਕਹਿਣਗੇ ਉਵੇਂ ਆਪਾਂ ਕਰ ਲਵਾਂਗੇ। ਉਹ ਸਾਰੀ ਭੇਟਾ ਪੂਜਾ ਸਿਰਾਂ ਤੇ ਚੁਕਵਾ ਕੇ, ਕਿਉਂਕਿ ਪਿੰਡ ਵਾਲੇ ਤਾਂ ਹੁਣ ਸੇਵਾਦਾਰ ਬਣ ਹੀ ਗਏ ਸਨ, ਸਤਿਗੁਰੂ ਦੇ ਕੋਲ ਆਇਆ ਤੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਾਰੀ ਭੇਟਾ ਲਿਆ ਕੇ ਰੱਖ ਦਿੱਤੀ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ, ਇਹ ਕੀ ਲੈ ਕੇ ਆਇਆ? ਕਹਿੰਦਾ, ਮਹਾਰਾਜ, ਇਹ ਭੇਟਾ ਪੂਜਾ ਦੀ ਸਾਰੀ ਸਮੱਗਰੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਓਏ, ਆਪਾਂ ਤੇ ਮੁਸਾਫਰ ਹਾਂ, ਆਪਾਂ ਤੇ ਸੰਸਾਰ ਦੀ ਯਾਤਰਾ ਕਰਦੇ ਹਾਂ ਤੇ ਆਪਾਂ ਇਹਨਾਂ ਵਸਤਾਂ ਤੋਂ, ਇਹਨਾਂ ਪਦਾਰਥਾਂ ਤੋਂ ਕੀ ਲੈਣਾ ਹੈ? ਆਪਾਂ ਨੂੰ ਤੇ ਤਿਆਗ ਬਿਰਤੀ ਹੀ ਚੰਗੀ ਹੈ। ਇਸ ਲਈ ਆਪਾਂ ਨੂੰ ਤੇ ਠੀਕ ਹੈ, ਲੋੜ ਅਨੁਸਾਰ ਅੰਨ ਵਸਤਰ ਆਪਾਂ ਨੂੰ ਮਿਲ ਜਾਂਦੇ ਨੇ, ਹੋਰ ਆਪਾਂ ਮਾਇਆ ਤੋਂ ਪਦਾਰਥਾਂ ਤੋਂ ਕੀ ਲੈਣਾ ਹੈ? ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ, ਫਿਰ ਮੈਂ ਕੀ ਕਰਾਂ? ਕਹਿੰਦੇ, ਗਰੀਬਾਂ ਨੂੰ ਵੰਡ ਦੇ। ਤੇ ਉਸ ਵੇਲੇ ਜਿੰਨੇ ਵੀ ਪਿੰਡ ਦੇ ਗਰੀਬ ਗੁਰਬੇ ਸਨ, ਉਹਨਾਂ ਸਾਰਿਆਂ ਨੂੰ ਭਾਈ ਮਰਦਾਨੇ ਨੇ ਉਹ ਮਾਇਆ ਵੀ ਪਦਾਰਥ ਵੀ ਸਾਰੇ ਵੰਡ ਦਿੱਤੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਵੀ ਗਰੀਬ ਸਿੱਖ ਦੀ ਸਹਾਇਤਾ ਕਰਨੀ ਚਾਹੀਦੀ, ਗਰੀਬ ਦਾ ਮੂੰਹ ਇਹ ਗੁਰੂ ਦੀ ਗੋਲਕ ਹੈ, ਭੁੱਖੇ ਨੂੰ ਖਵਾਓ ਤੇ ਬਸਤਰ ਦੇ ਉਹਦਾ ਪੁੰਨ ਹੁੰਦਾ, ਜਿਹਦੇ ਕੋਲ ਪਹਿਲਾਂ ਕਿਸੇ ਗੱਲ ਦੀ ਕਮੀ ਨਹੀਂ ਉਹਨੂੰ ਜਾ ਜਾ ਕੇ ਦੇ ਹੀ ਜਾਣਾ, ਉਹਦਾ ਕੋਈ ਬਹੁਤਾ ਲਾਭ ਨਹੀਂ ਹੈ। ਇੱਥੇ ਹਜ਼ੂਰ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਵੀ ਜਿਨ੍ਹਾਂ ਨੇ ਸਤਿਗੁਰੂ ਦੀ ਪੂਜਾ ਕੀਤੀ ਫਿਰ ਉਹਨਾਂ ਦੀ ਪੂਜਾ ਵਾਹਿਗੁਰੂ ਪਰਮੇਸ਼ਰ ਸੰਸਾਰ ਤੋਂ ਕਰਵਾਉਂਦਾ ਹੈ। ਇੱਕ ਵਾਰੀ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਲਕੱਤੇ ਗਏ ਔਰ ਉੱਥੇ ਸੰਗਤਾਂ ਨੇ ਇੰਨਾ ਸਤਿਕਾਰ ਕੀਤਾ। ਬਹੁਤ ਸਾਰੇ ਟੈਕਸੀਆਂ ਵਾਲੇ ਸਿੰਘ ਉਹ ਟੈਕਸੀਆਂ ਲੈ ਕੇ ਹਾਵੜਾ ਸਟੇਸ਼ਨ 'ਤੇ ਪਹੁੰਚੇ ਔਰ ਜਦੋਂ ਮਹਾਂਪੁਰਖ ਉਤਰੇ ਅਤੇ ਮਹਾਂਪੁਰਖਾਂ ਨੂੰ ਵੀ ਜਥੇ ਦੇ ਨਾਲ ਦੇ ਸਿੰਘਾਂ ਨੂੰ ਹਾਰਾਂ ਦੇ ਨਾਲ ਲੱਦ ਦਿੱਤਾ ਅਤੇ ਫਿਰ ਬੇਨਤੀਆਂ ਕਰਕੇ ਬੈਂਡ ਵਾਜੇ ਵਜਾ ਕੇ ਅਤੇ ਉਹ ਕਾਰਾਂ 'ਤੇ ਬਿਠਾ ਕੇ ਅਤੇ ਉਹਨਾਂ ਨੂੰ ਗੁਰਦੁਆਰਾ ਜਗ ਸੁਧਾਰ ਕਾਲੀ ਘਾਟ ਵਿਖੇ ਲੈ ਕੇ ਆਏ ਅਤੇ ਜਦੋਂ ਉੱਥੇ ਮਹਾਂਪੁਰਖ ਆਏ ਅਤੇ ਇੰਨੀ ਸੰਗਤ ਨਾਲ ਪਿਆਰ ਸ਼ਰਧਾ ਦੇ ਨਾਲ ਲੈ ਕੇ ਆਈ ਅਤੇ ਸਾਰੇ ਸਿੰਘ ਬਹੁਤ ਖੁਸ਼ ਨੇ ਅਤੇ ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਆਪਣੇ ਕੋਲ ਸੱਦਿਆ ਅਤੇ ਪੁੱਛਣ ਲੱਗੇ ਪਤਾ ਤੁਹਾਨੂੰ ਵੀ ਇੰਨਾ ਸਤਿਕਾਰ ਕਿਉਂ ਹੋਇਆ। ਸਾਰੇ ਸਿੰਘ ਆਪੋ ਆਪਣੇ ਖਿਆਲਾਂ ਮੁਤਾਬਕ ਕਹਿਣ ਲੱਗੇ ਮਹਾਰਾਜ ਵੀ ਇਹ ਤੁਹਾਡੇ ਕਰਕੇ ਹੈ, ਤੁਸੀਂ ਮਹਾਂਪੁਰਖ ਹੋ। ਮਹਾਂਪੁਰਖ ਕਹਿੰਦੇ ਨਹੀਂ, ਤੁਹਾਨੂੰ ਭੁਲੇਖ ਹੈ, ਅਸਲੀ ਇਹ ਜਿਹੜਾ ਸਤਿਕਾਰ ਹੈ ਵੀ ਇਹ ਤੁਹਾਡੇ ਕੋਲ ਸਤਿਗੁਰੂ ਦਾ ਬਾਣਾ ਹੈ ਅਤੇ ਬਾਣੀ ਹੈ, ਇਹ ਗੁਰੂ ਦੇ ਬਖਸ਼ੇ ਬਾਣੀ ਬਾਣੀ ਦਾ ਸਤਿਕਾਰ ਹੈ। ਜਿਹੜੇ ਵੀ ਗੁਰਸਿੱਖ ਮਾਈ ਭਾਈ ਬਾਣੀ ਪੜ੍ਹਦੇ ਹੈ ਅਤੇ ਗੁਰੂ ਦਾ ਬਾਣਾ ਧਾਰਨ ਕਰਦੇ ਨੇ, ਗੁਰਸਿੱਖੀ ਮਾਰਗ 'ਤੇ ਚੱਲਦੇ ਨੇ ਅਤੇ ਉਹਨਾਂ ਦਾ ਸੰਗਤਾਂ ਸਤਿਕਾਰ ਕਰਦੀਆਂ ਨੇ, ਇਹ ਸਤਿਕਾਰ ਆਪਣਾ ਨਾ ਸਮਝ ਲਿਓ, ਇਹ ਸਤਿਕਾਰ ਗੁਰੂ ਦਾ ਹੈ, ਗੁਰੂ ਦੀ ਬਾਣੀ ਦਾ ਹੈ, ਗੁਰੂ ਦੇ ਬਾਣੀ ਦਾ ਹੈ। ਇਸ ਲਈ ਜਿਹੜਾ ਵੀ ਸਤਿਗੁਰੂ ਨੂੰ ਪੂਜਦਾ ਫਿਰ ਉਹਦੀ ਪੂਜਾ ਵਾਹਿਗੁਰੂ ਪਰਮੇਸ਼ਰ ਕਰਵਾਉਂਦਾ ਹੈ। ਜਿੰਨੇ ਮਹਾਂਪੁਰਖ ਸੰਸਾਰ ਦੇ ਵਿੱਚ ਹੋਏ ਨੇ, ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਨੂੰ ਪੂਜਿਆ ਅਤੇ ਉਹਨਾਂ ਦੀ ਪਾਈ ਹੁਣ ਤੱਕ ਪੂਜਾ ਹੋ ਰਹੀ ਹੈ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਹੁਣ ਇੱਥੇ ਰਾਮ ਰਾਜੇ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਵੀ ਟੁਕਦਾ ਹੈ। ਹੇ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਗੁਰਸਿੱਖਾਂ ਮਨ ਹਰ ਪ੍ਰੀਤ ਹੈ। ਗੁਰਸਿੱਖਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਪ੍ਰੀਤੀ ਹੈ। ਹਰ ਨਾਮ ਹਰ ਤੇਰੀ ਰਾਮ ਰਾਜੇ, ਹੇ ਵਾਹਿਗੁਰੂ ਜੀ, ਉਹ ਕਿਸੇ ਹੋਰ ਦੇ ਨਾਮ ਦੀ ਨਹੀਂ, ਉਹ ਤੇਰੇ ਨਾਮ ਦੀ ਪ੍ਰੀਤ ਉਹਨਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਵਸੀ ਹੋਈ ਹੈ। ਕਰ ਸੇਵਹਿ ਪੂਰਾ ਸਤਿਗੁਰੂ, ਭੁੱਖ ਜਾਏ ਲਹਿ ਮੇਰੀ। ਉਹ ਗੁਰਮੁਖ ਪਿਆਰੇ, ਕਰ ਸੇਵਹਿ ਪੂਰਾ ਸਤਿਗੁਰੂ, ਉਹ ਕਰਦਾ ਅਰਥ ਹੈ ਹੱਥਾਂ ਦੇ ਨਾਲ, ਉਹ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਨੇ, ਕਿਉਂਕਿ ਭਾਈ ਗੁਰਦਾਸ ਜੀ ਦਾ ਬਚਨ ਹੈ ਬਿਨ ਸੇਵਾ ਤਿਰਗ ਹੱਥ ਪੈਰ ਹੋ ਨਿਫਲ ਕਰਨੀ। ਜੇ ਹੱਥਾਂ ਨਾਲ ਸੇਵਾ ਨਹੀਂ, ਹੱਥਾਂ ਦੀ ਸਫਲਤਾ ਨਹੀਂ ਹੋ ਸਕਦੀ। ਕਲਗੀਧਰ ਪਾਤਸ਼ਾਹ ਦੇ ਸਮੇਂ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਕਿਸੇ ਸ਼ਾਹੂਕਾਰ ਦਾ ਮੁੰਡਾ ਪਾਣੀ ਦਾ ਕਟੋਰਾ ਭਰ ਕੇ ਲਿਆਇਆ ਅਤੇ ਗੁਰੂ ਮਹਾਰਾਜ ਨੇ ਉਹਦੇ ਸੋਹਲ ਹੱਥਾਂ ਵੱਲ ਤੱਕਿਆ, ਪੁੱਛਿਆ ਭਾਈ ਕਦੇ ਸੇਵਾ ਵੀ ਕੀਤੀ ਹੈ? ਕਹਿੰਦਾ ਨਹੀਂ ਮਹਾਰਾਜ, ਪਹਿਲੇ ਦਿਨ ਤੁਹਾਨੂੰ ਜਲ ਦਾ ਕਟੋਰਾ ਲਿਆ ਕੇ ਦਿੱਤਾ। ਅਤੇ ਗੁਰੂ ਮਹਾਰਾਜ ਨੇ ਉਹ ਪਾਣੀ ਦਾ ਕਟੋਰਾ ਡੋਲ ਦਿੱਤਾ। ਕਹਿਣ ਲੱਗੇ ਤੂੰ ਆਪਣੀ ਅਮੀਰੀ ਦੇ ਹੰਕਾਰ ਦੇ ਵਿੱਚ ਫਸਿਆ ਹੋਇਆ, ਸੇਵਾ ਨਹੀਂ ਕੀਤੀ, ਤੇਰੇ ਹੱਥ ਅਪਵਿੱਤਰ ਨੇ, ਤੇਰੇ ਹੱਥਾਂ ਦਾ ਅਸੀਂ ਜਲ ਨਹੀਂ ਪੀ ਸਕਦੇ, ਅਤੇ ਜਿਹੜੇ ਭਾਈ ਹੱਥਾਂ ਨਾਲ ਸੇਵਾ ਕਰਦੇ ਹਨ ਉਹਨਾਂ ਦੇ ਹੱਥ ਪਵਿੱਤਰ ਹੁੰਦੇ ਹੈ। ਕਰ ਸੇਵੈ ਪੂਰਾ ਸਤਿਗੁਰੂ, ਗੁਰਸਿੱਖ ਮਾਈ ਭਾਈ ਆਪਣੇ ਹੱਥਾਂ ਨਾਲ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਨ। ਭੁੱਖ ਜਾਏ ਲਹਿ ਮੇਰੀ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਆਸਾ ਤ੍ਰਿਸ਼ਨਾ ਦੀ ਭੁੱਖ ਹੈ ਉਹ ਲਹਿ ਜਾਂਦੀ ਹੈ, ਅਤੇ ਨਾਲ ਮੇਰੀ ਜਿਹੜੀ ਝੂਠੀ ਮੇਰ ਤੀਰ ਹੈ ਉਹ ਵੀ ਉਹਨਾਂ ਦੀ ਛੁੱਟ ਜਾਂਦੀ ਹੈ। ਅਥਵਾ ਕਰ ਸੇਵੈ ਪੂਰਾ ਸਤਿਗੁਰੂ, ਕਈ ਵਿਦਵਾਨਾਂ ਨੇ ਇੱਥੇ ਵੀ ਉਹ ਕਰ ਦੇ ਨਾਲ ਵੀ ਉੱਤੋਂ ਲਿਆ ਵੀ ਪ੍ਰੀਤੀ ਕਰਕੇ, ਪ੍ਰੀਤੀ ਕਰਕੇ ਗੁਰਸਿੱਖ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਨੇ, ਪਰ ਉਹ ਪ੍ਰੀਤੀ ਸ਼ਬਦ ਉੱਪਰੋਂ ਲਿਆ ਹੈ ਅਤੇ ਜਿਸਦਾ ਸਦਕਾ ਉਹਨਾਂ ਦੀ ਆਸਾ ਤ੍ਰਿਸ਼ਨਾ ਦੀ ਭੁੱਖ ਵੀ ਲਹਿ ਜਾਂਦੀ ਅਤੇ ਮੈਂ ਮੇਰੀ ਵੀ ਦੂਰ ਹੋ ਜਾਂਦੀ ਹੈ। ਗੁਰਸਿੱਖਾਂ ਕੀ ਭੁੱਖ ਸਭ ਗਏ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਹਜ਼ੂਰ ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਦੀ ਸਾਰੀ ਭੁੱਖ ਚਲੀ ਗਈ, ਤਿੰਨ ਭੁੱਖਾਂ ਸਭ ਗਵਾਈਆਂ, ਤਿੰਨ ਪਿੱਛੇ ਹੋਰ ਖਾਏ ਕਨੇਰੀ, ਬਲਕਿ ਉਹ ਤਾਂ ਦਾਤੇ ਬਣ ਗਏ। ਉਹਨਾਂ ਮਹਾਂਪੁਰਖਾਂ ਦੇ ਗੁਰਸਿੱਖਾਂ ਦੇ ਪਿੱਛੇ ਹੋਰ ਬਹੁਤੀ ਸ੍ਰਿਸ਼ਟੀ ਖਾਣ ਲੱਗ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਮਹਾਂਪੁਰਖ ਗੁਰੂ ਦੀ ਸੇਵਾ ਕਰਦੇ ਹਨ ਜਾਂ ਵਾਹਿਗੁਰੂ ਦੀ ਭਗਤੀ ਕਰਦੇ ਹਨ, ਉਹਨਾਂ ਦੀਆਂ ਆਪਣੀਆਂ ਭੁੱਖਾਂ ਤੇ ਦੂਰ ਹੋ ਹੀ ਜਾਂਦੀਆਂ ਨੇ, ਤੇ ਜਿਹੜੇ ਉਹਨਾਂ ਦੇ ਸੇਵਾਦਾਰ ਹੁੰਦੇ ਨੇ ਫਿਰ ਉਹਨਾਂ ਦੀਆਂ ਵੀ ਭੁੱਖਾਂ ਦੂਰ ਕਰ ਦਿੰਦੇ ਨੇ, ਜਿਹੜਾ ਕੁਛ ਚਾਹੁੰਦੇ ਨੇ ਉਹੀ ਕੁਛ ਉਹਨਾਂ ਨੂੰ ਦੇਈ ਜਾਂਦੇ ਨੇ। ਇਹ ਉਹਨਾਂ ਮਹਾਂਪੁਰਖਾਂ ਦਾ ਬੜਾ ਉਦਾਰ ਸੁਭਾਅ ਹੁੰਦਾ, ਜਿਹੜਾ ਵੀ ਕੋਈ ਆ ਕੇ ਮੰਗ ਲਵੇ ਉਹੀ ਚੀਜ਼ ਉਹਨਾਂ ਨੂੰ ਦੇ ਦਿੰਦੇ ਨੇ, ਇਹ ਮਹਾਂਪੁਰਖਾਂ ਦਾ ਸੁਭਾਅ ਹੁੰਦਾ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਸਿੱਖਾਂ ਨੇ ਵਾਹਿਗੁਰੂ ਦੇ ਨਾਮ ਦਾ ਪੁੰਨ ਰੂਪੀ ਬੀਜ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਫਿਰ ਜਿਹੜਾ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਪਵਿੱਤਰ ਬੀਜ ਬੀਜਿਆ ਹੈ ਵੀ ਉਹਦੇ ਫਲ ਦੀ ਕਦੇ ਤੋਟ ਆਉਂਦੀ ਹੀ ਨਹੀਂ, ਕਿਉਂਕਿ ਸਤਿਗੁਰੂ ਦੇ ਬਚਨ ਹੈ ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ। ਖਾਵੈ ਹੈ ਖਰਚਾ ਰਲ ਮਿਲ ਪਾਈ ਤੋਟ ਨਾ ਆਵੇ ਵੱਧ ਦੋ ਜਾਈ। ਵਾਹਿਗੁਰੂ ਦੇ ਨਾਮ ਦਾ ਪਵਿੱਤਰ ਬੀਜ ਜਿਨ੍ਹਾਂ ਨੇ ਬੀਜਿਆ ਹੈ ਫਿਰ ਉਸ ਪੁੰਨ ਦੀ ਕਦੇ ਤੋਟ ਨਹੀਂ ਆਉਂਦੀ। ਗੁਰਸਿੱਖਾਂ ਮਨ ਵਧਾਈਆਂ ਜਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਾਮ ਰਾਜੇ ਹੇ ਭਾਈ ਉਹਨਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਵਧਾਈਆਂ ਹਮੇਸ਼ਾ ਲਈ ਵਧਾਈਆਂ ਖੁਸ਼ੀਆਂ ਪ੍ਰਗਟ ਹੋ ਗਈਆਂ ਨੇ ਜਿਨ੍ਹਾਂ ਨੇ ਮੇਰੇ ਸਤਿਗੁਰੂ ਦੇ ਜਾ ਕੇ ਦਰਸ਼ਨ ਦੀਦਾਰ ਕਰ ਲਏ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਲੋ ਹਜ਼ੂਰ ਕਹਿੰਦੇ ਨੇ ਜੇ ਕੋਈ ਵੀ ਗੁਰਮੁਖ ਪਿਆਰਾ ਉਹਨਾਂ ਗੁਰਸਿੱਖਾਂ ਨੂੰ ਵਾਹਿਗੁਰੂ ਦੇ ਨਾਮ ਦੀ ਕੋਈ ਗੱਲ ਸੁਣਾਵੇ, ਕੋਈ ਗੁਰੂ ਦੀ ਗੱਲ ਸੁਣਾਵੇ, ਕੋਈ ਬਾਣੀ ਦੀ ਗੱਲ ਸੁਣਾਵੇ, ਕੋਈ ਨਾਮ ਦੀ ਗੱਲ ਸੁਣਾਵੇ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ, ਵੀ ਉਹ ਗੁਰਸਿੱਖ ਮਾਈ ਭਾਈ ਗੁਰੂ ਦੇ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਮਿੱਠਾ ਪਿਆਰਾ ਲੱਗਦਾ ਹੈ। ਜਿਹੜਾ ਕੋਈ ਨਾਮ ਦੀ ਗੱਲ ਸੁਣਾਵੇ ਉਹ ਗੁਰਸਿੱਖਾਂ ਦੇ ਮਨ ਨੂੰ ਚੰਗਾ ਲੱਗਦਾ ਹੈ, ਅਤੇ ਜਿਹੜੇ ਹੋਰ ਦੁਨੀਆਦਾਰ ਲੋਕ ਨੇ ਉਹ ਤੇ ਦੁਨਿਆਵੀ ਗੱਲਾਂ ਸੁਣ ਕੇ ਖੁਸ਼ ਹੁੰਦੇ ਨੇ, ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹਦਾ ਗੁਰੂ ਨਾਲ ਪਿਆਰ ਹੁੰਦਾ, ਉਹ ਨਾਮ ਦੀ ਗੱਲ ਸੁਣ ਕੇ ਪ੍ਰਸੰਨ ਹੁੰਦਾ ਹੈ। ਹਰ ਦਰਗਹਿ ਗੁਰਸਿੱਖ ਪੈਨਾਈ ਹੈ ਜਿਨ੍ਹਾਂ ਮੇਰਾ ਸਤਿਗੁਰ ਤੁਠਾ। ਹਜ਼ੂਰ ਫਰਮਾਉਂਦੇ ਨੇ ਵੀ ਉਸ ਗੁਰਸਿੱਖ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਹਿਨਾਇਆ ਜਾਂਦਾ, ਸਨਮਾਨਿਆ ਜਾਂਦਾ, ਸਰੋਪਾਵ ਦੇ ਕੇ ਨਵਾਜਿਆ ਜਾਂਦਾ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਿਨ੍ਹਾਂ ਤੇ ਮੇਰਾ ਸਤਿਗੁਰੂ ਤੁਠਿਆ ਹੈ, ਪ੍ਰਸੰਨ ਹੋਇਆ ਹੈ। ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁਠਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਦਾਸ ਨਾਨਕ ਹਰ ਹਰ ਹੋਇਆ, ਬਈ ਹਰੀ ਹਰ ਦਾ ਰੂਪ ਹੀ ਹੋ ਗਿਆ। ਕਿਉਂ? ਹਰ ਹਰ ਮਨ ਬੁਠਾ, ਉਹ ਅਕਾਲ ਪੁਰਖ ਵਾਹਿਗੁਰੂ ਨਾਮ ਦਾ ਸਦਕਾ ਆਪ ਆ ਕੇ ਮਨ ਵਿੱਚ ਵਸ ਗਿਆ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਨ ਵਿੱਚ ਵਸ ਜਾਂਦਾ ਹੈ ਤੇ ਫਿਰ ਜਿਹਦੇ ਹਿਰਦੇ ਵਿੱਚ ਵਸ ਜਾਵੇ ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਕਿੱਥੋਂ ਉਪਜੈ ਕਹਿ ਰਹਿ ਕਹਿ ਮਾਈ ਸਮਾਵੈ, ਜੀਵ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਇਹ ਸਾਰੇ ਜੀਵ ਜੰਤ ਉਸ ਵਾਹਿਗੁਰੂ ਤੋਂ ਪੈਦਾ ਹੋਏ ਨੇ ਤੇ ਆਖਰ ਉਹਦੇ ਵਿੱਚ ਹੀ ਜਾ ਕੇ ਲੀਨ ਹੁੰਦੇ ਹਨ। ਆਸਾ ਮਹੱਲਾ ਚੌਥਾ, ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦਰੜਾਵੈ ਰਾਮ ਰਾਜੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਵੀ ਨਾਮ ਕਿਵੇਂ ਮਨ ਵਿੱਚ ਦ੍ਰਿੜ ਹੋ ਸਕਦਾ ਹੈ ਤੇ ਆਸਾ ਤ੍ਰਿਸ਼ਨਾ ਦੀ ਭੁੱਖ ਕਿਵੇਂ ਦੂਰ ਹੋ ਸਕਦੀ ਹੈ, ਅਸੀਂ ਜਮਾਂ ਤੋਂ ਕਿਵੇਂ ਬਚ ਸਕਦੇ ਹਾਂ, ਤੇ ਹਰ ਵੇਲੇ ਸਾਡੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਾਮ ਦੇ ਵਿੱਚ ਪ੍ਰੀਤੀ ਕਿਵੇਂ ਲੱਗ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਅੱਗੇ ਛੇਵਾਂ ਸ਼ੰਤ ਉਚਾਰਨ ਕੀਤਾ, ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ। ਹੇ ਭਾਈ ਰਾਮ ਰਾਜੇ, ਹੇ ਭਾਈ ਜਿਨ੍ਹਾਂ ਨੂੰ ਮੇਰਾ ਪੂਰਾ ਸਤਿਗੁਰੂ ਮਿਲਿਆ ਹੈ, ਤੇ ਬਈ ਉਹਨਾਂ ਨੂੰ ਉਹ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੰਦਾ, ਭਾਵ ਨਾਮ ਦੀ ਦਾਤ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਗੁਰੂ ਦੀ ਕਿਰਪਾ ਨਾਲ ਹੀ ਨਾਮ ਹਿਰਦੇ ਵਿੱਚ ਦ੍ਰਿੜ ਹੁੰਦਾ, ਹਿਰਦੇ ਵਿੱਚ ਨਾਮ ਵਸਦਾ ਹੈ। ਤਿਸ ਕੀ ਤ੍ਰਿਸ਼ਨਾ ਭੁਖਸਾ ਵੀ ਉਤਰੈ, ਜੋ ਹਰ ਨਾਮ ਤੇ ਆਵੈ ਹਜ਼ੂਰ ਕਹਿੰਦੇ ਜੋ ਜੋ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਫਿਰ ਉਸਦੀ ਸਾਰੀ ਤ੍ਰਿਸ਼ਨਾ ਦੀ ਭੁੱਖ ਵੀ ਦੂਰ ਹੋ ਜਾਂਦੀ ਹੈ। ਆਸਾ ਤ੍ਰਿਸ਼ਨਾ ਦੀ ਭੁੱਖ ਪਿਆ ਸਾਰੀ ਉਹਦੀ ਲਹਿ ਜਾਂਦੀ ਹੈ ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਇਹ ਨਾਮ ਦੀ ਮਹਿਮਾ ਹੈ, ਜਿਨ ਇੱਛਾ ਸਭ ਪੁਜਾਈਆਂ ਤੇ ਸਭ ਇੱਛਾ ਵੀ ਪੂਰਨ ਕਰ ਦਿੱਤੀਆਂ। ਹਜ਼ੂਰ ਕਹਿੰਦੇ ਨੇ ਵੀ ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਉਹਦੀ ਸਾਰੀ ਆਸਾ ਤ੍ਰਿਸ਼ਨਾ ਦੀ ਭੁੱਖ ਲੈ ਜਾਂਦੀ ਹੈ। ਜੋ ਹਰ ਹਰ ਨਾਮ ਤੇ ਆਇਂਦੇ ਤਿੰਨ ਜਮ ਨੇੜ ਨਾ ਆਵੈ, ਜੋ ਗੁਰਸਿੱਖ ਮਾਈ ਪਾਈ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਧਿਆਉਂਦੇ ਹਨ, ਵੀ ਉਹਨਾਂ ਦੇ ਨੇੜੇ ਜਮ ਦੂਤ ਵੀ ਨਹੀਂ ਆ ਸਕਦਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਜਿੱਥੇ ਨਾਮ ਹੈ ਉੱਥੇ ਜਮ ਦੂਤ ਨੇੜੇ ਨਹੀਂ ਆ ਸਕਦਾ। ਜਨ ਨਾਨਕ ਉਹ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਜਨ ਨਾਨਕ ਉਹ ਹਰ ਕਿਰਪਾ ਕਰ, ਵੀ ਸਾਡੇ ਦਾਸਾਂ ਤੇ ਵਾਹਿਗੁਰੂ ਕਿਰਪਾ ਕਰ, ਨਿਤ ਜਪੈ ਹਰ ਨਾਮ, ਇਹ ਤੁਹਾਡਾ ਦਾਸ ਹਰ ਵੇਲੇ ਆਪ ਜੀ ਦਾ ਨਾਮ ਜਪਦਾ ਰਵੇ, ਹਰ ਨਾਮ ਤਰਾਵੈ, ਕਿਉਂਕਿ ਵਾਹਿਗੁਰੂ ਦਾ ਨਾਮ ਹੀ ਅੱਗੇ ਮੈਨੂੰ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਜਿਨੀ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਬਿਘਨ ਨਾ ਹੋਈ ਰਾਮ ਰਾਜੇ। ਹੁਣ ਸਤਿਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਆਪ ਇਹੋ ਜਿਹਾ ਕੋਈ ਫਾਰਮੂਲਾ ਦੱਸੋ ਜਿਸ ਦੇ ਕਾਰਨ ਕੋਈ ਵਿਘਨ ਨਾ ਪਵੇ, ਕਿਉਂਕਿ ਅਸੀਂ ਦੁਨਿਆਵੀ ਕੰਮ ਵੀ ਕਰਦੇ ਹਾਂ, ਕੋਈ ਧਾਰਮਿਕ ਕੰਮ ਵੀ ਕਰਦੇ ਹਾਂ, ਉਹਦੇ ਵਿੱਚ ਕੋਈ ਨਾ ਕੋਈ ਵਿਘਨ ਪੈਂਦਾ ਰਹਿੰਦਾ। ਅਤੇ ਮਹਾਰਾਜ ਇਹ ਵੀ ਕਿਰਪਾ ਕਰਕੇ ਦੱਸੋ ਵੀ ਸਾਡੀ ਸੰਸਾਰ ਦੇ ਵਿੱਚ ਪੂਜਾ ਮਾਨਤਾ ਕਿਵੇਂ ਹੋ ਸਕਦੀ ਹੈ, ਅਤੇ ਨਾਲ ਇਹ ਵੀ ਕਿਰਪਾ ਕਰਕੇ ਦੱਸੋ ਸਾਨੂੰ ਸਦੈਵੀ ਸੁੱਖ ਕਿਵੇਂ ਮਿਲ ਸਕਦਾ, ਅਤੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਲਓ ਹੁਣ ਇਹਨਾਂ ਚਾਰ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਮਹਾਰਾਜ ਅਗਲੇ ਅੰਕ ਵਿੱਚ ਬਖਸ਼ਿਸ਼ ਕਰਦੇ ਹਨ। ਜਿੰਨੀ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਬਿਘਨ ਨਾ ਹੋਈ ਰਾਮ ਰਾਜੇ। ਰਾਮ ਰਾਜੇ ਹੇ ਭਾਈ, ਜਿਨ੍ਹਾਂ ਨੇ ਗੁਰੂ ਦੁਆਰਾ ਗੁਰਮੁਖ ਬਣ ਕੇ ਨਾਮ ਨੂੰ ਧਿਆਇਆ ਹੈ ਉਹਨਾਂ ਨੂੰ ਫਿਰ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਹੁੰਦਾ, ਕੋਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਪੈਂਦੀ। ਚਾਹੇ ਕੋਈ ਵੀ ਕਾਰਜ ਕਰਦੇ ਨੇ ਜਿਹੜੇ ਗੁਰੂ ਦੁਆਰਾ ਸਿਮਰਨ ਕਰਦੇ ਰਹਿੰਦੇ ਨੇ, ਫਿਰ ਉਹ ਵਿਘਨ ਆਪਣੇ ਆਪ ਹੀ ਦੂਰ ਹੋ ਜਾਂਦੇ ਹਨ। ਜਿਨੀ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਫਿਰ ਮਹਾਰਾਜ ਸਾਡੀ ਸੰਸਾਰ ਦੇ ਵਿੱਚ ਪੂਜਾ ਪ੍ਰਤਿਸ਼ਠਾ ਕਿਵੇਂ ਹੋ ਸਕਦੀ ਹੈ? ਹਜ਼ੂਰ ਕਹਿੰਦੇ ਜਿਨ੍ਹਾਂ ਨੇ ਪੂਰਨ ਤੇ ਸੱਚੇ ਸਤਿਗੁਰੂ ਨੂੰ ਮਨਾਇਆ ਪ੍ਰਸੰਨ ਕੀਤਾ ਤਿੰਨ ਪੂਜੇ ਸਭ ਕੋਈ, ਫਿਰ ਬਈ ਸਭ ਕੋਈ ਭਾਵ ਸਾਰੇ ਲੋਕ ਉਹਦੀ ਪੂਜਾ ਕਰਨ ਲੱਗ ਜਾਂਦੇ ਨੇ। ਜਿਹੜਾ ਸਤਿਗੁਰੂ ਨੂੰ ਪ੍ਰਸੰਨ ਕਰ ਲਵੇ ਫਿਰ ਉਹਦਾ ਸੰਸਾਰ ਦੇ ਵਿੱਚ ਸਤਿਕਾਰ ਹੋਣ ਲੱਗ ਜਾਂਦਾ ਹੈ। ਜਿਨੀ ਸਤਿਗੁਰ ਪਿਆਰਾ ਸੇਵਿਆ ਤਿੰਨਾ ਸੁੱਖ ਸਦ ਹੋਏ। ਸਦੈਵੀ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ? ਜਿਨ੍ਹਾਂ ਨੇ ਵੀ ਪਿਆਰਾ ਸਤਿਗੁਰੂ ਸੇਵਿਆ ਹੈ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਦੀ ਸੇਵਾ ਕੀਤੀ ਹੈ ਤਨ ਦੇ ਨਾਲ ਮਨ ਦੇ ਨਾਲ ਧਨ ਦੇ ਨਾਲ, ਤਿੰਨਾ ਸੁੱਖ ਸਦ ਹੋਏ, ਫਿਰ ਉਹਨਾਂ ਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਗਿਆ। ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਨੇ, ਜਿਨ੍ਹਾਂ ਨਾਨਕ ਸਤਿਗੁਰ ਭੇਟਿਆ, ਵੀ ਇੱਥੇ ਵੀ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਨੇ, ਇਹ ਉਹਨਾਂ ਦੇ ਬਾਰੇ ਹੀ ਇਹ ਸ਼ਬਦ ਆਖੇ ਨੇ। ਤਿੰਨਾ ਮਿਲਿਆ ਹਰ ਸੋਈ, ਬਈ ਉਹਨਾਂ ਨੂੰ ਫਿਰ ਪਰਮੇਸ਼ਰ ਵੀ ਮਿਲ ਗਿਆ। ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਵਰਗੇ ਸੱਚੇ ਸਤਿਗੁਰੂ ਮਿਲ ਗਏ ਤੇ ਉਹਨਾਂ ਨੂੰ ਪਰਮੇਸ਼ਰ ਮਿਲ ਗਿਆ, ਕਿਉਂਕਿ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਜਦੋਂ ਗੁਰੂ ਮਿਲ ਗਿਆ ਤੇ ਸਮਝ ਲਓ ਰੱਬ ਹੀ ਮਿਲ ਗਿਆ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨਹਾ ਰੱਖਣ ਹਾਰਾ ਰਾਮ ਰਾਜੇ। ਲੋ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਗੁਰੂ ਦੀ ਪ੍ਰੀਤ ਹੁੰਦੀ ਹੈ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਬਈ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਗੁਰੂ ਦੀ ਪ੍ਰੀਤ ਹੁੰਦੀ ਹੈ ਤਿੰਨਹਾ ਰੱਖਣ ਹਾਰਾ ਰਾਮ ਰਾਜੇ, ਰਾਮ ਰਾਜੇ ਹੇ ਭਾਈ, ਫਿਰ ਉਹਨਾਂ ਦੀ ਰੱਖਿਆ ਕਰਨ ਵਾਲਾ ਰਖਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੁੰਦਾ ਹੈ। ਤਿਨਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਹਜ਼ੂਰ ਕਹਿੰਦੇ ਭਾਈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਿਆ ਹੈ, ਫਿਰ ਉਹਨਾਂ ਦੀ ਨਿੰਦਾ ਕੋਈ ਕੀ ਕਰ ਸਕਦਾ ਹੈ? ਭਾਵ ਉਹਦੀ ਨਿੰਦਿਆ ਕੋਈ ਨਹੀਂ ਕਰ ਸਕਦਾ। ਜੇ ਕੋਈ ਨਿੰਦਿਆ ਕਰੇ ਵੀ, ਉਹਨੂੰ ਉਸ ਦੀ ਕੋਈ ਪਰਵਾਹ ਨਹੀਂ ਹੁੰਦੀ। ਜਿਹਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੁੰਦਾ ਹੈ, ਉਹ ਨਿੰਦਿਆ ਦੀ ਵੀ ਪਰਵਾਹ ਨਹੀਂ ਕਰਦਾ। ਜਿਵੇਂ ਭਗਤ ਕਬੀਰ ਜੀ ਦੀ ਇੱਕ ਵਾਰੀ ਲੋਕ ਨਿੰਦਿਆ ਕਰਨ ਲੱਗ ਪਏ, ਜਿਹੜੇ ਕਬੀਰ ਜੀ ਦੇ ਪ੍ਰੇਮੀ ਸਨ ਉਹ ਘਬਰਾ ਗਏ, ਆ ਕੇ ਭਗਤ ਜੀ ਨੂੰ ਕਹਿੰਦੇ ਮਹਾਰਾਜ ਬੜੀ ਨਿੰਦਿਆ ਹੋਣ ਲੱਗ ਪਈ ਹੈ। ਅਤੇ ਭਗਤ ਜੀ ਕਹਿੰਦੇ ਫਿਰ ਕੀ ਹੋ ਗਿਆ? ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ। ਅਤੇ ਸਤਿਗੁਰੂ ਭਗਤ ਕਬੀਰ ਜੀ ਕਹਿਣ ਲੱਗੇ ਭਾਈ, ਸਾਨੂੰ ਤਾਂ ਨਿੰਦਿਆ ਬੜੀ ਅੱਛੀ ਲੱਗਦੀ ਹੈ, ਕਿਉਂਕਿ ਜਿਹੜਾ ਨਿੰਦਕ ਹੈ ਉਹ ਸਾਡੇ ਪਰਲੋਕ ਨੂੰ ਸਵਾਰ ਰਿਹਾ, ਸਾਡੇ ਕੱਪੜੇ ਧੋ ਰਿਹਾ, ਸਾਡੀ ਮੈਲ ਨੂੰ ਧੋ ਰਿਹਾ। ਇਸ ਲਈ ਜਿਹੜੇ ਨਾਮ ਜਪਣ ਵਾਲੇ ਨੇ ਉਹ ਨਿੰਦਿਆ ਦੀ ਵੀ ਪਰਵਾਹ ਨਹੀਂ ਕਰਦੇ। ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚੱਖ ਮਾਰਾ। ਹਜ਼ੂਰ ਕਹਿੰਦੇ ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨ ਮੰਨ ਜਾਂਦਾ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਤੇ ਮੰਨ ਗਿਆ ਹੈ, ਸਭ ਦੁਸ਼ਟ ਚੱਖ ਮਾਰਾ। ਜਿੰਨੇ ਦੁਸ਼ਟ ਨੇ ਸਾਰੇ ਉਹ ਪਏ ਚੱਖਾਂ ਨੂੰ ਮਾਰਨ, ਪਰ ਉਹ ਉਹਦਾ ਕੱਖ ਨਹੀਂ ਵਿਗਾੜ ਸਕਦੇ। ਜਨ ਨਾਨਕ ਨਾਮ ਤੇ ਆਇਆ ਹਰ ਰੱਖਣ ਹਾਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸਾਂ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹਰ ਰੱਖਣ ਹਾਰਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਪਾਈ ਛੱਡਿਆ ਸਾਡੀ ਰੱਖਿਆ ਕਰਨ ਵਾਲਾ ਹੈ। ਕਿਉਂਕਿ ਜਿਹੜੇ ਵੀ ਭਗਤ ਲੋਕ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ, ਉਹ ਧੁਰ ਤੂੰ ਰੱਖਦਾ ਆਇਆ, ਉਹਨਾਂ ਦੀ ਰੱਖਿਆ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ। ਹੁਣ ਅਗਲੇ ਅਖੀਰਲੇ ਸੰਤ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਕਿਵੇਂ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ, ਉਹਦਾ ਜ਼ਿਕਰ ਕਰਕੇ ਇਹਨਾਂ ਸੰਤਾਂ ਦੀ ਸਮਾਪਤੀ ਕਰ ਰਹੇ ਹਨ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਵਾਹਿਗੁਰੂ ਨੇ ਯੁਗਾਂ ਯੁਗਾਂ ਵਿੱਚ ਭਗਤਾਂ ਨੂੰ ਪੈਦਾ ਕੀਤਾ, ਹਰ ਯੁਗ ਯੁਗ ਅੰਦਰ ਭਗਤ ਪੈਦਾ ਕੀਤੇ। ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਰਮਿਆ ਹੋਇਆ ਰਾਮ ਤੇ ਰਾਜੇ ਦੀਨ ਦੁਨੀਆਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਉਹ ਸਾਰਿਆਂ ਦੀ ਪੈਜ ਰੱਖਦਾ ਆਇਆ ਹੈ। ਭਾਵ ਜਿੰਨੇ ਵੀ ਭਗਤ ਯੁਗਾਂ ਯੁਗਾਂ ਵਿੱਚ ਵਾਹਿਗੁਰੂ ਨੇ ਪੈਦਾ ਕੀਤੇ, ਜੇ ਉਹਨਾਂ ਤੇ ਕੋਈ ਮੁਸੀਬਤ ਆਈ, ਕੋਈ ਔਖੀ ਕੜੀ ਬਣੀ, ਤੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆ ਕੇ ਬੌੜਿਆ ਔਰ ਉਹਨਾਂ ਦੀ ਸਹਾਇਤਾ ਕੀਤੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਜ਼ੂਰ ਫਰਮਾਉਂਦੇ ਨੇ ਵੇਖ ਲੋ ਵੀ ਹਰਨਾਖਸ ਬੜਾ ਦੁਸ਼ਟ ਆਦਮੀ ਸੀ, ਉਹਦਾ ਪੁੱਤਰ ਸੀ ਪ੍ਰਹਿਲਾਦ, ਉਹ ਇੱਕ ਬਹੁਤ ਵੱਡਾ ਭਗਤ ਸੀ, ਤੇ ਜਿਹੜਾ ਹਰਨਾਖਸ ਸੀ ਉਹ ਨਾਸਤਕ ਰਾਜਾ ਸੀ, ਤੇ ਜਿਹੜਾ ਉਹਦਾ ਪੁੱਤਰ ਪ੍ਰਹਿਲਾਦ ਸੀ ਉਹ ਇੱਕ ਉੱਚ ਕੋਟੀ ਦਾ ਭਗਤ ਸੀ। ਤੇ ਜਦੋਂ ਪ੍ਰਹਿਲਾਦ ਛੋਟੀ ਉਮਰੇ ਭਗਤੀ ਕਰਨ ਲੱਗਿਆ, ਉਹਦੇ ਪਿਤਾ ਨੇ ਉਸ ਨੂੰ ਰੋਕਿਆ, ਕਹਿਣ ਲੱਗਾ ਤੂੰ ਮੇਰੇ ਘਰ ਵਿੱਚ ਪੈਦਾ ਹੋ ਕੇ ਰੱਬ ਦੀ ਭਗਤੀ ਨਹੀਂ ਕਰ ਸਕਦਾ, ਰੱਬ ਦਾ ਨਾਮ ਨਹੀਂ ਚੇਤੇ ਕਰ ਸਕਦਾ। ਉਹ ਕਹਿੰਦਾ ਨਹੀਂ, ਮੈਂ ਤੇ ਕਰਾਂਗਾ। ਡਰਾਬੇ ਦਿੱਤੇ ਗਏ ਅਤੇ ਉਹਨੂੰ ਕਮਰੇ ਵਿੱਚ ਬੰਦ ਕੀਤਾ ਗਿਆ, ਭੁੱਖਾ ਪਿਆਸਾ ਰੱਖਿਆ ਗਿਆ। ਅਖੀਰ ਦੇ ਉੱਤੇ ਗੇਰ ਤਾਰ ਜਲ ਜਵਾਲਾ ਪੈ ਰੱਖਿਓ, ਪਹਾੜ ਤੋਂ ਹੇਠਾਂ ਵੀ ਸੁੱਟਿਆ, ਪਾਣੀ ਵਿੱਚ ਵੀ ਡੋਬਿਆ ਅਤੇ ਅੱਗ ਵਿੱਚ ਵੀ ਸਾੜਨ ਦਾ ਯਤਨ ਕੀਤਾ। ਰਾਜਾ ਰਾਮ ਮਾਇਆ ਫੇਰੀ, ਪਰ ਵਾਹਿਗੁਰੂ ਨੇ ਪ੍ਰਕਿਰਤੀ ਦਾ ਸੁਭਾਅ ਬਦਲ ਦਿੱਤਾ। ਜਿਹੜਾ ਪਹਾੜ ਸੀ ਉਹ ਵੀ ਸਪੰਜ ਦੇ ਗੱਦਿਆਂ ਵਾਂਗੂ, ਰੂੰ ਦੇ ਗੋੜਿਆਂ ਵਾਂਗੂ ਨਰਮ ਹੋ ਗਿਆ, ਔਰ ਜਿਹੜਾ ਪਾਣੀ ਸੀ ਉਹ ਵੀ ਡੋਬ ਨਾ ਸਕਿਆ, ਅੱਗ ਵੀ ਸ਼ਾਂਤ ਹੋ ਗਈ, ਕਿਉਂਕਿ ਭਗਤ ਦੀ ਰੱਖਿਆ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਸੀ। ਅਤੇ ਅਖੀਰ ਦੇ ਉੱਤੇ ਇੱਕ ਲੋਹੇ ਦੇ ਥੰਮ ਨੂੰ ਲਾਲ ਕਰਕੇ ਹਰਨਾਕਸ਼ ਕਹਿਣ ਲੱਗਾ, ਅੱਛਾ ਹੋਰ ਤਾਂ ਤੂੰ ਪਤਾ ਨਹੀਂ ਕਿਵੇਂ ਕੋਈ ਜਾਦੂ ਟੂਣਾ ਕਰਕੇ ਹੋਰ ਦੇ ਹੱਥੋਂ ਬਚਦਾ ਰਿਹਾ ਹੈ, ਪਰ ਅੱਜ ਮੇਰੇ ਹੱਥੋਂ ਤੂੰ ਬਚ ਨਹੀਂ ਸਕੇਗਾ, ਦੱਸ ਤੇਰਾ ਰੱਬ ਕਿੱਥੇ ਹੈ? ਉਹ ਕਹਿੰਦਾ ਰੱਬ ਸਭ ਥਾਵਾਂ ਦੇ ਵਿੱਚ ਹੀ ਹੈ, ਸਭ ਥਾਵਾਂ 'ਤੇ ਹੀ ਹੈ। ਆਹ ਜੋ ਮੂਹਰੇ ਅੱਗ ਨਾਲ ਲਾਲ ਥੰਮ ਵੇਖ ਰਿਹਾ ਨਾ, ਹਾਂ ਮੈਂ ਦੇਖ ਰਿਹਾ ਹਾਂ। ਕਹਿੰਦੇ ਚੰਗਾ, ਜੇ ਤੇਰਾ ਰੱਬ ਹੈ ਤੇ ਤੂੰ ਇਹਨੂੰ ਜੱਫੀ ਪਾ, ਮੈਂ ਦੇਖਾਂਗਾ ਤੈਨੂੰ ਕਿਵੇਂ ਸਾੜਨ ਤੋਂ ਬਚਾਵੇਗਾ। ਕਹਿੰਦੇ ਨੇ ਪਹਿਲਾਂ ਤੇ ਪ੍ਰਹਿਲਾਦ ਦਾ ਥੋੜਾ ਜਿਹਾ ਮਨ ਡੁੱਲਿਆ, ਪਰ ਕਹਿੰਦੇ ਨੇ ਫਿਰ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਵਾਹਿਗੁਰੂ ਨੇ ਦਿਖਾਈ ਦਿੱਤੀ। ਉਹ ਲਾਲ ਥੰਮ ਦੇ ਉੱਤੇ ਤੁਰੀ ਜਾ ਰਹੀ ਸੀ, ਉਹਨੂੰ ਭੋਰਾ ਵੀ ਸੇਕ ਨਹੀਂ ਸੀ ਲੱਗ ਰਿਹਾ। ਤੇ ਪ੍ਰਹਿਲਾਦ ਦਾ ਮਨ ਭਰੋਸੇ ਵਿੱਚ ਆਇਆ, ਉਹਨੇ ਹੱਸਦਿਆਂ ਹੱਸਦਿਆਂ ਉਸ ਤਪ ਦੇ ਥੰਮ ਨੂੰ ਜਾ ਕੇ ਜੱਫੀ ਪਾ ਲਈ ਤੇ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ। ਤੇ ਇਹ ਹਰਨਾਕਸ਼ ਇਸ ਕੌਤਕ ਨੂੰ ਵੇਖ ਕੇ ਬੜਾ ਹੈਰਾਨ ਤੇ ਪਰੇਸ਼ਾਨ ਹੋਇਆ, ਕਹਿੰਦਾ ਵੀ ਹੈ ਇਹਨੂੰ ਇਸ ਤਪ ਦੇ ਥੰਮ ਨੇ ਵੀ ਨਹੀਂ ਸਾੜਿਆ, ਅੱਛਾ ਇਹ ਤੇ ਮੇਰੇ ਲਈ ਜ਼ਰੂਰ ਕੋਈ ਨਾ ਕੋਈ ਮੁਸੀਬਤ ਲਿਆ ਸਕਦਾ ਹੈ, ਇਸ ਲਈ ਇਹਦੇ ਇਹਨੂੰ ਹੁਣ ਆਪਣੇ ਹੱਥੀਂ ਮੈਂ ਕਤਲ ਕਰ ਦੇਵਾਂ। ਉਹਨੇ ਆਪਣੇ ਮਿਆਨ ਵਿੱਚੋਂ ਤਲਵਾਰ ਧੋ ਲਈ, ਕਹਿਣ ਲੱਗਾ ਅੱਛਾ ਹੁਣ ਤੂੰ ਇਸ ਤਪ ਦੇ ਥੰਮ ਤੋਂ ਤੇ ਬਚ ਗਿਆ, ਪਰ ਆਹ ਮੇਰੀ ਤਲਵਾਰ ਦੇ ਵਾਰ ਤੋਂ ਨਹੀਂ ਬਚ ਸਕਦਾ। ਤੇ ਪ੍ਰਹਿਲਾਦ ਕਹਿਣ ਲੱਗਾ ਪਿਤਾ ਜੀ ਜੇ ਵਾਹਿਗੁਰੂ ਨੇ ਬਚਾਉਣਾ ਹੈ ਉਹ ਬਚਾ ਸਕਦਾ, ਜਿਸ ਦਾ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕਿਆ ਕੋਈ। ਅਖੀਰ ਵਾਹਿਗੁਰੂ ਨੇ ਪ੍ਰਹਿਲਾਦ ਦੀ ਰੱਖਿਆ ਕੀਤੀ। ਉਸ ਘਟਨਾ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹਵਾਲਾ ਦਿੰਦੇ ਹਨ। ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਦੁਸ਼ਟ ਹਰਨਾਕਸ਼ ਨੂੰ ਮਾਰਿਆ ਤੇ ਪ੍ਰਹਿਲਾਦ ਨੂੰ ਪਵਸਾਗਰ ਤੋਂ ਪਾਰ ਕੀਤਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਲੋ ਇੱਕ ਹੋਰ ਉਦਾਹਰਣ ਦਿੰਦੇ ਨੇ ਜਿਹੜੀ ਕਲਯੁਗ ਦੀ ਹੈ, ਥੋੜੇ ਸਮੇਂ ਦੀ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਭਗਤ ਨਾਮਦੇਵ ਜੀ ਇਹ ਵੀ ਇੱਕ ਉੱਚ ਕੋਟੀ ਦੇ ਭਗਤ ਹੋਏ ਨੇ, ਔਰ ਇਹਨਾਂ ਨੇ ਵਾਹਿਗੁਰੂ ਦੀ ਐਸੀ ਭਗਤੀ ਕੀਤੀ, 72 ਵਾਰ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਹੋ ਕੇ ਇਹਨਾਂ ਨੂੰ ਦਰਸ਼ਨ ਦਿੱਤੇ। ਤੇ ਫਿਰ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਨਿਰਗੁਣ ਦੇ ਵਿੱਚ ਅਭੇਦ ਹੋ ਗਏ। ਤੇ ਦੱਸਦੇ ਨੇ ਨਾਮਦੇਵ ਜੀ ਇੱਕ ਵਾਰੀ ਮਹਾਰਾਸ਼ਟਰ ਦੇ ਇਲਾਕੇ ਵਿੱਚ ਵਿਚਰ ਰਹੇ ਸਨ। ਉੱਥੇ ਉਂਡਾ ਨਾਮ ਕਰਕੇ ਇੱਕ ਕਸਬਾ ਹੈ, ਉੱਥੇ ਪਾਂਡਵਾਂ ਦੇ ਸਮੇਂ ਦਾ ਬਣਿਆ ਹੋਇਆ ਇੱਕ ਮੰਦਰ ਹੈ, ਬਹੁਤ ਵੱਡਾ ਮੰਦਰ ਹੈ, ਕਾਲੇ ਪੱਥਰ ਦਾ ਬਣਿਆ ਹੋਇਆ, ਔਰ ਉਸ ਮੰਦਰ ਦੇ ਵਿੱਚ ਪੰਡੇ ਆਰਤੀ ਕਰ ਰਹੇ ਸਨ ਤੇ ਭਗਤ ਨਾਮਦੇਵ ਜੀ ਵੀ ਚਲੇ ਗਏ। ਜਦੋਂ ਉਹਨਾਂ ਦੇਖਿਆ ਵੀ ਭਗਤ ਨਾਮਦੇਵ ਇਸ ਮੰਦਰ ਦੇ ਵਿੱਚ ਆ ਗਿਆ, ਉਸ ਵੇਲੇ ਜਿਹੜੇ ਬ੍ਰਾਹਮਣ ਲੋਕ ਸਨ ਮੰਦਰਾਂ ਦੇ ਵਿੱਚ ਨੀਵੀਂ ਜਾਤ ਵਾਲਿਆਂ ਨੂੰ ਵੜ ਨਹੀਂ ਸੀ ਦਿੰਦੇ। ਹੁਣ ਵੀ ਕਈ ਐਸੇ ਹਿੰਦੂ ਧਰਮ ਦੇ ਮੰਦਰ ਨੇ ਜਿਹਦੇ ਵਿੱਚ ਨੀਵੀਂ ਜਾਤ ਵਾਲਿਆਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਤੇ ਹੁਣ ਉੱਥੇ ਨਾਮਦੇਵ ਜੀ ਨੂੰ ਧੱਕੇ ਮਾਰੇ ਬਾਹਰ ਕੱਢ ਦਿੱਤਾ ਗਿਆ। ਤੇ ਭਗਤ ਨਾਮਦੇਵ ਜੀ ਮੰਦਰ ਦੇ ਪਿਛਵਾੜੇ ਜਾ ਕੇ ਬੈਠ ਗਏ ਤੇ ਜਾ ਕੇ ਲੱਗੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਗਿਲੇ ਸ਼ਿਕਵੇ ਕਰਨ ਕਿ ਹੇ ਵਾਹਿਗੁਰੂ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ, ਜੇ ਮੇਰੀ ਜਾਤ ਇੰਨੀ ਮਾੜੀ ਸੀ ਤੂੰ ਮੈਨੂੰ ਇਸ ਜਾਤ ਵਿੱਚ ਕਿਉਂ ਭੇਜਿਆ। ਤੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਹੋ ਕੇ ਫਿਰ ਦਰਸ਼ਨ ਦਿੱਤੇ, ਕਹਿਣ ਲੱਗੇ ਨਾਮਦੇਵ ਦੱਸ ਕੀ ਚਾਹੁੰਦਾ। ਉਹ ਕਹਿੰਦਾ ਮਹਾਰਾਜ ਇਹਨਾਂ ਪੰਡਿਆਂ ਨੂੰ ਕੁਛ ਨਾ ਕੁਛ ਨਸੀਹਤ ਮਿਲਣੀ ਚਾਹੀਦੀ ਹੈ, ਮੈਂ ਮੰਦਰ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਪਰ ਇਹਨਾਂ ਨੇ ਮੈਨੂੰ ਦਰਸ਼ਨ ਨਹੀਂ ਹੋਣ ਦਿੱਤੇ। ਅੱਛਾ ਤੂੰ ਦਰਸ਼ਨ ਕਰਨੇ ਨੇ, ਲੈ ਮੈਂ ਹੁਣੇ ਦਰਸ਼ਨ ਕਰਵਾ ਦਿੰਦਾ। ਉਹ ਵਾਹਿਗੁਰੂ ਨੇ ਵੈਰਾਟ ਰੂਪ ਧਾਰਨ ਕਰਕੇ ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਆਂ ਕੋ ਪਿਛਵਾਰ ਲਾ, ਵੀ ਉਸ ਸਾਰੇ ਮੰਦਰ ਨੂੰ ਜੱਫੀ ਪਾਈ ਤੇ ਉਸ ਨੂੰ ਜ਼ੋਰ ਦੀ ਘੁਮਾ ਕੇ ਜਿੱਧਰ ਪੰਡੇ ਸਨ ਆਰਤੀ ਕਰਦੇ ਉਸ ਪਾਸੇ ਵੱਲ ਨੂੰ ਉਸਦੀ ਪਿੱਠ ਕਰ ਦਿੱਤੀ ਤੇ ਜਿੱਧਰ ਨਾਮਦੇਵ ਜੀ ਬੈਠੇ ਸਨ ਉਸ ਪਾਸੇ ਵੱਲ ਨੂੰ ਮੂੰਹ ਕਰ ਦਿੱਤਾ। ਉਹ ਘਟਨਾ ਜਿਉਂ ਦੀ ਤਿਉਂ ਹੁਣ ਤੱਕ ਉਸੇ ਤਰ੍ਹਾਂ ਹੀ ਸਾਕਾਰ ਵੇਖੀ ਜਾ ਸਕਦੀ ਹੈ। ਬਾਕੀ ਜਿੰਨੇ ਹਿੰਦੂ ਮੰਦਰ ਨੇ ਉਹਨਾਂ ਦੇ ਮੂੰਹ ਚੜ੍ਹਦੇ ਵਾਲੇ ਪਾਸੇ ਨੂੰ ਹੁੰਦੇ ਨੇ, ਸਿਰਫ ਇੱਕੋ ਇੱਕ ਦੁਨੀਆਂ ਵਿੱਚ ਮੰਦਰ ਹੈ ਵੀ ਜਿਸ ਦਾ ਮੂੰਹ ਲਹਿੰਦੇ ਵਾਲੇ ਪਾਸੇ ਨੂੰ ਹੋਇਆ ਹੋਇਆ, ਕਿਉਂਕਿ ਭਗਤ ਨਾਮਦੇਵ ਜੀ ਨੂੰ ਇਹ ਕੌਤਕ ਕਰਕੇ ਵਾਹਿਗੁਰੂ ਨੂੰ ਦਿਖਾਉਣਾ ਪਿਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਜਿਹੜੇ ਵੱਡੇ ਵੱਡੇ ਜਾਤ ਅਭਿਮਾਨੀ ਪੰਡਤ ਸਨ ਤੇ ਭਗਤਾਂ ਦੇ ਨਿੰਦਕ ਸਨ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪਿੱਠ ਦਿੱਤੀ ਤੇ ਨਾਮਦੇਵ ਮੁਖ ਲਾਇਆ, ਨਾਮਦੇਵ ਨੂੰ ਮੂੰਹ ਲਾਇਆ, ਭਾਵ ਨਾਮਦੇਵ ਦੇ ਨਾਲ ਪਿਆਰ ਕੀਤਾ, ਮੰਦਰ ਦਾ ਮੂੰਹ ਉਹਦੇ ਵੱਲ ਕਰ ਦਿੱਤਾ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਮੈਂ ਐਸਾ ਅਕਾਲ ਪੁਰਖ ਹੈ ਜਿਹਦੀ ਸੇਵਾ ਕੀਤੀ ਹੈ। ਜਨ ਨਾਨਕ ਐਸਾ ਹਰ ਸੇਵਿਆ, ਮੈਂ ਐਸੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ। ਸੇਵਾ ਕੀ ਹੈ? ਸਿਮਰਨ ਕਰਨਾ। ਅੰਤ ਲਏ ਛਡਾਇਆ, ਵੀ ਉਹ ਵਾਹਿਗੁਰੂ ਆਉਂਦੇ ਸਮੇਂ ਵੀ ਸਾਨੂੰ ਜਮਾਂ ਤੋਂ ਛੁਡਾਉਣ ਵਾਲਾ। ਜਿਹੜਾ ਕੋਈ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰਦਾ ਹੈ ਉਹ ਵਾਹਿਗੁਰੂ ਅੰਤ ਸਮੇਂ ਜਮਾਂ ਤੋਂ ਛੁਡਾਉਂਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ ਅੰਤ ਕਾਲ ਨਾਰਾਇਣ ਸਿਮਰੈ ਕੈਸੀ ਚਿੰਤਾ ਮਹਿ ਜੇ ਮਰੈ ਬਦਤ ਤੁਰਲੋਚਨ ਤੇਰ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੈ ਵਸੈ। ਜਿਹਦੇ ਹਿਰਦੇ ਵਿੱਚ ਨਾਮ ਹੈ ਉਹਦੇ ਨੇੜੇ ਜਮ ਦੂਤ ਨਹੀਂ ਆ ਸਕਦਾ। ਨਾਮ ਲੈਤ ਸਾਰੇ ਨਾਮ ਲੈਣ ਦੇ ਨਾਲ ਸਾਰੇ ਜਮਦੂਤ ਵੀ ਨਾਸ ਹੋ ਜਾਂਦੇ ਨੇ। ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਅਸੀਂ ਐਸੇ ਵਾਹਿਗੁਰੂ ਦੀ ਸੇਵਾ ਕੀਤੀ ਹੈ ਜੋ ਆਉਂਦੇ ਸਮੇਂ ਸਾਨੂੰ ਜਮਾਂ ਤੋਂ ਵੀ ਛੁਡਾਉਣ ਵਾਲਾ ਹੈ। ਏਕ ਚਿੱਤ ਜੇ ਇੱਕ ਸ਼ਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇਹ ਹੈ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਮਹਿਮਾ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ ਅਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।